धर्म की चीज हुंदा उन्हां दी जिंदगी विच नहीं सी। मौलाना होर भी लिखते ने कि हिंदुस्तान विच मुगल बादशाह ने हुक्मराना ने जितना कतलो गारत धर्म दे नाम उपर कीता है शायद दुनिया दे किसे हिस्से विच भी इतना खून धर्म दे नाम उपर किसे सियासी होर बंदे ने ना डोलिया हो। लखो श्री वाह कहंदे ने पर धर्म दा इस चीज दे नाल कोई संबंध नहीं कोई विचार नहीं। कहंदे ने इस्लाम एक चिट्टी चादर वर्ग एक इस्लाम एक चिट्टी चादर वर्गा धर्म है सफेद साफ स्वच्छ धर्म है पर जो कुछ मुसलमान बादशाह ने धर्म दे नाम उपर झूठियां कसमां चुक के कीता है उन्हें इस्लाम नू नीवा कीता है। प्यार लखो श्री वाह तो एवं साहिब गुरु गोबिंद सिंह जी महाराज वक्त दे बादशाह नू जिस नाल जिसने उन्हां नू मिटाण दी कोशिश कीती है उन्हां नू हर पक्ष तों कमजोर करन दा यतन कीता है पर उधर दूसरा एक पक्ष है जिवें कि मंगल कवि ने कहा है उन्हां दे इस लफ्ज़ नाल मैं विचार समाप्त कर रहा हां। वो कहंदे ने जौ लो तरन गगन है जौ लो सूरज चंद तौ लो जीव तर है साहिब गुरु गोबिंद। दरबारी कवि मंगल जदों तक धरती है आसमान है चंद सितारे ने ए सूरज है एदी रोशनी है चंद्रमा है सुमेर पर्वत है जदों तक ए कायम ने मेरी प्रार्थना है मेरी अरदास है कि साहिब गुरु गोबिंद सिंह साहिब तू सदा जीवित रहे तू सदा कायम रहे तेरी कायम दायम पातशाही सदा ही चलती रहे गुरु गोबिंद सिंह ते सदा सदा है सच हुक्म तुम्हारा तख्त निवासी पर आए न जावे मेरा प्रभ अविनाशी। वडहंस महला पंजवा वो ते अविनाशी है अज भी अटल है अज भी अमर है अज भी अजर है अज भी वह अमर छकांद है अज भी वह गरीबा दी लज भी ते पत भी रखद है पर जेड़ा बादशाह उन्हां नू झूठियां कसमा दे सहारे खत्म करना चाहता सी अज ओदे मजार उपर ओदी कबर उपर कोई दीवा जगान वाला नहीं मिलता। गुरु गोबिंद सिंह जी ने जिथे अपने शरीर नू सदैवी तौर ते टिकाया जिथे उन्हां ने निवास किया पंचभूतक शरीर आलोप किया उथे अज हजारा की गिनती विच सादिक दूरों दूरों पहुंचते ने पर जिथे औरंगजेब का शरीर दफनाया गया उथे सिर्फ कां बैठे हुए ने इलां बैठिया हुई ने। तो इउं हजूर कहंदे ने ऐशा तू कुरान दियां कसमां चुकियां ने पर कुरान उपर तेरा अमल नहीं तेरी चाह तेरी अपनी कुरान उपर श्रद्धा विश्वास नहीं सी। मैं समझता सां पहचानता सां कि जेड़ा भी कोई मनुख मेरे वांग एतबार करदा है भावे वह कितना भी महान क्यों ना होवे आखिर उन्हूं कमजोरी का मुंह देखना पैंदा है। ये शब्द सिर्फ एडी वड्डी शक्ति नू गुरु गोबिंद सिंह जी महाराज ही लिख सकते सन उन्हूं ही गुरु गोबिंद सिंह जी ही मुखातिब कर सकते सन। तो आइए इन्हां विचारां नाल अज दे विचार नू समाप्त करदे होया बेनती करांगा कि गुरु जी का उपदेश सर्व संग है उन्होंने इस विचार दे नाल नाल सानू भी समझाया है कि सिख दे जिंदगी अंदर करनी प्रधान पान उदत आकाश है। भाई साहब भाई गुरदास जी करनी प्रधान है सिर्फ जबानी कहना नहीं कमाई दी महानता है कमाई दी उचता है। गुरु दा सिख इतना सच्यार होवे कि जो कुछ जबान तू कह रहे है दुनिया दे लोग ओदे उपर एतबार करन उन्हूं जरूरत ना पवे कि चलो गुरुद्वारे मैं सौ चुकदा हां वो गुरु दे पास आके गुरु पर हाथ रख अपना पवित्र हाथ रखने की कोशिश ना करे ओदे अंदर इतनी सच्यारता आ जावे। जदों असी सच्यार हो जावांगे लोहा जदों साफ शुद्ध हो जांदा है उदों फौलाद बन जांदा है फिर ओदे शस्त्र बनते ने जेड़े जित दवांदे ने। जदों साडे जीवन अंदर सच्यारता आवेगी गुरु दे भय विच रह के असी गुरु की हजूरी विच आम जीवन विच सच दा दामन पकड़ांगे फिर गुरु साडे नाल होवेगा। जदों गुरु साडे अंग संग होवेगा फिर वाहिगुरु जी का खालसा वाहिगुरु जी की फतेह।
वाहिगुरु कसे कौल कुरान एतबार हमार रोज आखिर ਸਵਾਦ ਮਰਦ ਖਵਾਰ ਕਸੇ ਕੌਲ ਕੁਰਾ ਕੁਰੰਦ ਅਤਬਾਰ ਹਮਾ ਰੋਜ ਆਖਰ ਸਵਾਦ ਮਰਦ ਖਵਾਰ ਹਮਾਰਾ ਕਸੇ ਸਾਇਆ ਆਇਦ ਬਜੇਰ ਬਰੋ ਦਸ ਦਾਰਦ ਨਾ ਜਾਗੋ ਦਲੇਰ ਹਮਾਰਾ ਕਸੇ ਸਾਇਆ ਆਇਦ ਬਜੇਰ ਬਰੋ ਦਸ ਦਾਰਦ ਨਾ ਜਾਗੋ ਦਲੇਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਾਹਿਬੇ ਕਮਾਲ ਗੁਰੂ ਸਾਹਿਬੇ ਜਮਾਲ ਗੁਰੂ ਪੀਰਾਨ ਪੀਰ ਗੁਰੂ ਮੀਰਾਨ ਮੀਰ ਗੁਰੂ ਸਰਵਰੇ ਕਾਇਨਾਤ ਗੁਰੂ ਕੁੱਲ ਆਲਮ ਦੇ ਸੁਲਤਾਨ ਗੁਰੂ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸੁਸ਼ੋਭਿਤ ਹੋ ਕੇ ਆਪ ਜੀ ਨੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦੇ ਸ਼ਬਦ ਕੀਰਤਨ ਗੁਰੂ ਕੇ ਸਾਜੇ ਨਿਵਾਜੇ ਕੀਰਤਨੀਆਂ ਪਾਸੋਂ ਸ਼ਰਵਨ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਪ੍ਰਕਿਰਤਕ ਤੌਰ ਤੇ ਮੌਸਮ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ, ਕਦੇ ਗਰਮੀ ਕਦੇ ਸਰਦੀ, ਕਦੇ ਗਰਮ ਹਵਾਵਾਂ ਤੇ ਕਦੇ ਠੰਡੀਆਂ ਹਵਾਵਾਂ ਸਾਡੇ ਦੇਸ਼ ਵਿੱਚ ਚੱਲਦੀਆਂ ਰਹਿੰਦੀਆਂ। ਗਰਮੀ ਦੀ ਮੌਸਮ ਹੋਵੇ, ਕੋਈ ਰਾਹ ਗੁਜ਼ਰ ਕੋਈ ਮੁਸਾਫਰ ਆਪਣੇ ਸਿਰ ਤੇ ਧੁੱਪ ਸਹਾਰ ਨਾ ਸਕੇ, ਰਾਹ ਚੱਲਦਿਆਂ ਘਣੇ ਸੰਘਣੇ ਵਿਰਖਸ਼ਾਂ ਦੀ ਸੰਘਣੀ ਛਾਇਆ ਦੇ ਨੀਚੇ ਬਹਿ ਜਾਂਦਾ ਹੈ, ਖਲੋ ਜਾਂਦਾ ਹੈ ਤੇ ਗਰਮੀ ਦਾ ਅਸਰ ਨਹੀਂ ਹੁੰਦਾ। ਵਿਰਖਸ਼ ਦੇ ਪੱਤਰੇ ਭਾਵੇਂ ਪੱਥਰੀਲੀਆਂ ਛੱਤਾਂ ਵਰਗੇ ਤਾਂ ਨਹੀਂ ਹਨ, ਨਰਮ ਵੀ ਨੇ ਨਾਜ਼ੁਕ ਵੀ ਹਨ, ਉਹਨਾਂ ਦੀ ਕੋਮਲਤਾ ਵੀ ਕਾਫੀ ਹੈ, ਪਰ ਉਹ ਸੂਰਜ ਦੀ ਤੇਜ ਧੁੱਪ ਨੂੰ ਮੁਸਾਫਰ ਦੇ ਸਿਰ ਤੇ ਪੂਰਾ ਨਹੀਂ ਪੈਣ ਦਿੰਦੇ। ਹੁਣ ਕੁਝ ਉਹਦੇ ਸਿਰ ਤੇ ਘੱਟ ਗਰਮੀ ਪੈਂਦੀ, ਫਿਰ ਬਰਸਾਤ ਦਾ ਮੌਸਮ ਹੋਵੇ, ਬਰਸਾਤੀ ਮੌਸਮ ਵਿੱਚ ਵੀ ਜੇ ਮੁਸਾਫਰ ਵਿਰਖਸ਼ ਦੇ ਨੀਚੇ ਖਲੋ ਜਾਵੇ ਤਾਂ ਉਹਨੂੰ ਪੂਰੀ ਬਰਸਾਤ ਨਾਲੋਂ ਕੁਝ ਰਾਹਤ ਪ੍ਰਾਪਤ ਹੁੰਦੀ ਹੈ, ਬਲਕਿ ਸਾਧਾਰਨ ਬਰਸਾਤ ਉਹਨੂੰ ਭਿਗੋ ਨਹੀਂ ਸਕਦੀ, ਛੋਟੀ ਮੋਟੀ ਬਰਸਾਤ ਤੋਂ ਉਹਨੂੰ ਬਚਾਓ ਪ੍ਰਾਪਤ ਹੋ ਜਾਂਦਾ। ਇਹੋ ਹੀ ਕੰਮ ਛੋਟੇ ਜੇ ਕੱਪੜੇ ਦੇ ਟੁਕੜੇ ਦੇ ਛਾਤੇ ਦਾ ਛਤਰੀ ਦਾ, ਉਹ ਬਰਸਾਤ ਵੀ ਸਿਰ ਤੋਂ ਰੋਕ ਲੈਂਦਾ ਤੇ ਮੁਸਾਫਰ ਦੇ ਸਿਰ ਉੱਪਰ ਪੂਰੀ ਧੁੱਪ ਵੀ ਨਹੀਂ ਪੈਣ ਦਿੰਦਾ। ਜ਼ਿਆਦਾ ਗਰਮੀ ਹੋਵੇ, ਜ਼ਿਆਦਾ ਬਰਸਾਤ ਹੋਵੇ, ਕਿਸੇ ਮਕਾਨ ਦੀ ਛੱਤ ਦੇ ਨੀਚੇ ਚਲੇ ਜਾਈਏ, ਦੋਨਾਂ ਤੋਂ ਬਚਾਅ ਹੋ ਜਾਂਦਾ ਹੈ, ਧੁੱਪ ਤੋਂ ਵੀ ਬਰਸਾਤ ਤੋਂ ਵੀ ਹਿਫਾਜ਼ਤ ਹੋ ਜਾਂਦੀ ਹੈ। ਤੇ ਜੇ ਬਾਪ ਬੱਚੇ ਦੀ ਨਾਦਾਨੀ ਕਾਰਨ ਉਸ ਉੱਪਰ ਹੱਥ ਉਭਾਰਨ ਲੱਗੇ, ਉਹ ਦੌੜ ਕੇ ਮਾਂ ਦੀ ਗੋਦ ਵਿੱਚ ਚਲਿਆ ਜਾਂਦਾ ਹੈ ਤੇ ਉਹ ਬਾਪ ਦੀ ਮਾਰ ਤੋਂ ਬਚਾ ਕਰ ਲੈਂਦਾ ਹੈ। ਅਜਿਹਾ ਹੀ ਜੇ ਮਾਂ ਹੱਥ ਉਭਾਰੇ, ਬਾਪ ਦੀ ਗੋਦ ਮਾਂ ਦੀ ਸਾਧਾਰਨ ਜੀ ਮਾਰ ਤੋਂ ਬਚਾ ਲੈਂਦੀ ਹੈ। ਪਰ ਇਸ ਦੁਨੀਆਂ ਵਿੱਚ ਮਨੁੱਖ ਤੇ ਗਰਮੀ ਵੀ ਬਹੁਤ ਹੈ, ਮਨੁੱਖ ਤੇ ਬਰਸਾਤਾਂ ਵੀ ਬਹੁਤ ਆਉਂਦੀਆਂ ਨੇ, ਤੇ ਮਨੁੱਖ ਨੂੰ ਦੁਨੀਆਂ ਦੇ ਲੋਕ ਆਪਣੇ ਹੱਥਾਂ ਵਿੱਚ ਪੱਥਰ ਉਭਾਰ ਕੇ ਖਲੋਤੇ ਹੋਏ ਨੇ। ਇੱਕ ਯੂਰਪੀਨ ਵਿਦਵਾਨ ਦਾ ਕਥਨ ਹੈ, ਜਿਤਨੀ ਕਿਸੇ ਮਨੁੱਖ ਦੀ ਮਸ਼ਹੂਰੀ ਹੁੰਦੀ ਹੈ, ਜਿਤਨਾ ਕੋਈ ਮਨੁੱਖ ਪ੍ਰਸਿੱਧ ਹੋ ਜਾਂਦਾ ਹੈ, ਉਤਨਾ ਹੀ ਲੋਕ ਉਹਦਾ ਵਿਰੋਧ ਜ਼ਿਆਦਾ ਕਰਦੇ ਨੇ। ਤੋ ਦੁਨੀਆਂ ਦੇ ਰਸਤੇ ਅੰਦਰ ਚੱਲਦਿਆਂ ਹੋਇਆਂ, ਦੁਨੀਆਂ ਵਿੱਚ ਵਿਸਰਦਿਆਂ, ਦੁਨੀਆਂ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਦਿਆਂ, ਮਨੁੱਖ ਤੇ ਧੁੱਪ ਵੀ ਬਹੁਤ ਹੈ, ਮਨੁੱਖ ਤੇ ਬਰਸਾਤ ਵੀ ਬਹੁਤ, ਮਨੁੱਖ ਦੇ ਉੱਪਰ ਮਾਰਨ ਵਾਲੇ ਲੋਕ ਵੀ ਬਹੁਤ ਨੇ, ਫਿਰ ਇਸ ਹਰ ਪ੍ਰਕਾਰ ਦੀ ਮਾਰ ਤੋਂ ਕੋਈ ਵਿਅਕਤੀ ਕਿਸੇ ਮਨੁੱਖ ਦੀ ਰੱਖਿਆ ਕਰ ਸਕਦਾ? ਇਹ ਤੇ ਬਹੁਤ ਔਖੀ ਗੱਲ ਕਿ ਇਤਨੇ ਮਾਰਨ ਵਾਲੇ ਹੋਣ ਤੇ ਉਸ ਮਨੁੱਖ ਦੀ ਕੋਈ ਇਕੱਲੀ ਵਿਅਕਤੀ ਸ਼ਖਸੀਅਤ ਰੱਖਿਆ ਕਰ ਸਕੇ। ਭਗਤ ਕਬੀਰ ਜੀ ਨੇ ਇੱਕ ਮਿਸਾਲ ਵੀ ਦਿੱਤੀ ਹੈ ਕਿ 50 ਆਦਮੀਆਂ ਨੇ ਜੇ ਫਾਹੀਆਂ ਲਗਾਈਆਂ ਹੋਣ, ਪੰਛੀ ਇੱਕੋ ਹੋਵੇ, ਉਸ ਪੰਛੀ ਦਾ ਬਚਾਓ ਕਿਵੇਂ ਹੋਵੇਗਾ? ਮਹਾਂਪੁਰਸ਼ ਇਹ ਸ਼ਲੋਕ ਕਈ ਵਾਰੀ ਪੜ੍ਹਦੇ ਸਨ। ਭਗਤ ਕਬੀਰ ਜੀ ਕਹਿੰਦੇ ਨੇ ਫਾਹੀਆਂ ਵਾਲੇ ਤੇ ਬਹੁਤ ਸਾਰੇ ਨੇ, ਚਾਰ ਚੌਫੇਰੇ ਫਾਹੀਆਂ ਹਨ, ਪਰ ਪੰਛੀ ਇੱਕੋ ਹੈ। ਹੁਣ ਉਸਦਾ ਬਚਾਓ ਹੋਵੇ ਤੇ ਕਿਸ ਤਰ੍ਹਾਂ ਹੋਵੇ? ਕਿਉਂਕਿ ਕਬੀਰ ਸਰਵਰ ਪੰਖੀ ਹੇਕੜੋ ਫਾਹੀ ਵਾਲ 50 ਇਉ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ। ਸਲੋਕ ਭਗਤ ਕਬੀਰ ਕੇ, ਉਸ ਪੰਛੀ ਦਾ ਬਚਾਓ ਹੋ ਸਕਦਾ ਜੇ ਅਕਾਲ ਪੁਰਖ ਵਾਹਿਗੁਰੂ ਦਾ ਉਹਦੇ ਤੇ ਸਾਇਆ ਹੋ ਜਾਵੇ। 50 ਫਾਹੀਆਂ ਨਹੀਂ, ਲੱਖਾਂ ਫਾਹੀਆਂ ਵਾਲੇ ਉਸ ਪੰਖੀ ਨੂੰ ਆਪਣੇ ਜਾਲ ਵਿੱਚ ਨਹੀਂ ਫਸਾ ਸਕਦੇ। ਮਨੁੱਖ ਵੀ ਇੱਕ ਪੰਛੀ ਹੈ, ਸਾਡੇ ਵਾਸਤੇ ਵੀ ਬਹੁਤ ਸਾਰੀਆਂ ਜਾਲੀਆਂ ਹਨ, ਬਹੁਤ ਸਾਰੀਆਂ ਫਾਹੀਆਂ ਹਨ। ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਵਿਚਾਰ ਆਪਣੇ ਇੱਕ ਪਵਿੱਤਰ ਸ੍ਰੀ ਮੁਖਵਾਕ ਅੰਦਰ ਦਰਸਾਇਆ। ਐ ਮਨੁੱਖ ਮਤਾ ਸਮਝ ਕਿ ਤੂੰ ਆਜ਼ਾਦ, ਤੂੰ ਸੁਤੰਤਰ, ਤੂੰ ਪੰਛੀਆਂ ਵਾਸਤੇ ਫਾਹੀਆਂ ਬਣਾਈਆਂ ਨੇ, ਔਰ ਕੁਦਰਤ ਨੇ ਤੇਰੇ ਪਕੜਨ ਵਾਸਤੇ ਵੀ ਨਾ ਜਾਣੇ ਕਿਤਨੀਆਂ ਜਾਲੀਆਂ ਬਣਾ ਦਿੱਤੀਆਂ ਹਨ। ਕਿਉਂਕਿ ਜਿਹੜਾ ਕਿਸੇ ਨੂੰ ਜਾਲੀ ਵਿੱਚ ਫਸਾਉਂਦਾ ਹੈ, ਜੋ ਕਿਸੇ ਨੂੰ ਪਕੜਦਾ ਹੈ, ਇੱਕ ਦਿਨ ਉਹਨੇ ਵੀ ਤੇ ਕਿਸੇ ਫਾਹੀ ਵਿੱਚ ਫਸਣਾ ਹੀ ਹੈ। ਹਾਂ, ਅਸੀਂ ਤੇ ਰਾਤਾਂ ਨੂੰ ਵਧੀਕ ਸੁਖਦਾਇਕ ਸਮਝਦੇ ਹਾਂ, ਸ਼ੁਕਰ ਕਰੀਦਾ ਹੈ ਰਾਤ ਆਉਂਦੀ ਏ, ਥੋੜਾ ਜਿਹਾ ਆਰਾਮ ਮਿਲ ਜਾਵੇ। ਪਰ ਜਦੋਂ ਮਨੁੱਖ ਬਲਬਾਂ ਦੀ ਰੌਸ਼ਨੀ ਵਿੱਚ ਬਿਜਲੀ ਦੇ ਵਾਂਗ, ਮਸ਼ੀਨਾਂ ਵਾਂਗ ਕੰਮ ਕਰਦਾ, ਫਿਰ ਤੇ ਰਾਤੀ ਵੀ ਨਸੀਬ ਨਹੀਂ ਹੁੰਦਾ, ਰਾਤੀ ਵੀ ਮਨੁੱਖ ਆਰਾਮ ਨਹੀਂ ਕਰਦਾ। ਪਰ ਫਿਰ ਵੀ ਬਹੁਤੇ ਲੋਕ ਰਾਤ ਆਉਂਦੀ ਏ ਤੇ ਸ਼ੁਕਰ ਮਨਾਉਂਦੇ ਨੇ ਕਿ ਚਲੋ ਇਹ ਬਹੁਤਾ ਕੰਮ ਦਾ ਪਿਆਰਾ, ਹੁਣ ਕੁਝ ਕੰਮ ਘੱਟ ਕਰ ਦੇਵੇਗਾ, ਆਰਾਮ ਕਰੇਗਾ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਇਹ ਰਾਤ ਜੋ ਆਈ ਏ ਤੇ ਇੱਕ ਜਾਲੀ ਬਣ ਕੇ ਆਈ, ਇੱਕ ਫਾਹੀ ਬਣ ਕੇ ਆਈ, ਇਹਨੇ ਤੈਨੂੰ ਆਪਣੀ ਫਾਹੀ ਵਿੱਚ ਉਲਝਾ ਲੈਣਾ, ਆਪਣੀ ਫਾਹੀ ਵਿੱਚ ਫਸਾ ਲੈਣਾ, ਕਿਉਂਕਿ کسی کی شب ہجر روتے ہے کٹتی، کسی کی شب وصل سوتے ہے کٹتی۔ دنیا وچ کچھ لوگ نے جو راتاں رو رو کے گزار دیندے نے، ساری رات انہاں دی روندیاں لنگدی ہے۔ تے کچھ لوگ اجہے نے جنہاں دیاں راتاں سو کے لنگ جاندیاں نے اور او ساری رات ستے رہندے نے۔ رے جن اتھارے دبیو ہو ستیاں گئی وہائے، ستگر کا شبد سن نہ جاگیو، انتر نہ اپجیو چاؤ، سوٹ کی وار محلہ تیجا۔ اے انسان، تینو نیند نے اجیہا دبیا ہے کہ تیری ساری رات ستیاں لنگ گئی۔ امرت ویلے گرمخ دی رسنا تو پاویں تیرے کنا وچ آواز بھی پہیے کہ جاگ ہو سوتے ہو چلے آ بنجارا۔ آسا محلہ پہلا اسپدیا۔ پر پھر بھی توں جاگیا نہیں، پھر بھی توں اٹھن دی کوشش نہیں کیتی۔ اٹھدا تے تاں جے تیرے اندر چاہ پیدا ہوندا، تیرے اندر شوق پیدا ہوندا۔ جتنا اج دے منکھ نوں سنیما دیکھن دا شوق ہے، انہاں گردوارے جاندا تا نہیں۔ پیان لکھو شری وا۔ اج دے ساڈے نوجوان بچے بچیاں نوں جتنا آ جسوسی ناول پڑھن دا شوق ہے، انہاں اپنے بزرگاں دی ہسٹری، انہاں اپنے گروہاں دا اتہاس پڑھن دا تے شوق نہیں۔ پیان لکھو شری وا۔ ہاں جدوں شوق ہوے گا ادوں جاگ آوے گی۔ کئی واری گرو دے پیار والے اے پوچھدے نے جے دو بجے جاگنا ہووے تے کیویں جاگیے، کوئی جگان والا ہووے تے جاگ آ جاندی ہے۔ پر سکھ اپنے من دے شوق نال ایک واری گرو نو بینتی کر دے وے، کسے بندے دی ضرورت نہیں، کسے جگان والے پہرے دار دی لوڑ نہیں، کسے الارم دی بھی آوشکتا نہیں، کسے نو کچھ کہن دی ضرورت نہیں۔ من دے اندر شوق ہووے، من دے اندر جذبہ ہووے، تے پھر کوئی پہرے دار نہیں، گرو پہرے دار بن کے جگا دیندے۔ جاگ آ جاوے گی، ایک واری اکھ کھل جاوے گی، اٹھیے پاویں نہ اٹھیے، گرو دی بانی پڑھیے پاویں نہ پڑھیے، جاگ ضرور آ جاندی، کیونکہ گرو جگان والا ہے۔ پر اجے شوق پیدا نہیں ہویا۔ ستگر کا شبد سن نہ جاگیو، انتر نہ اپجیو چاؤ، اجے اندر شوق نہیں پیدا ہویا، من دے اندر اتشاہ نہیں۔ ہاں جے گرو کرپا کرے، بخشش کرے، شوق پیدا ہو جاوے تے وہ آپ جگا دیندا ہے، وہ آپ بھی کرپا کردا ہے۔ ایک نہ ستیاں دے اٹھال، سری راگ کی وار محلہ پہلا۔ ہاں منکھ دے اے جیڑی رات ہے، ایک واہی ہے جس وچ منک الجھدے رہندے نے، فستے رہندے نے۔ جتنے دن دے دن نے، زندگی دے دن جتنے نے، او منک دے سامنے فاہیاں وانگ نے، وڈے وڈے جالاں وانگ ہن۔ جالی رہن جال دن ہوا، جیتی کڑی فاہی تیتی، رس رس چوگ چگے نت فاسے، چھوٹ سموڑے کمن گنی۔ مارو محلہ پہلا۔ منوکھ دے فسان لئی مایا نے، قدرت نے اے جالیاں، اے جال فاہیاں پساریاں ہوئیاں نے۔ ہن انہاں ساریاں جالیاں تو کیویں چھٹکارا پراپت ہو سکدا ہے؟ ایک مہان پرش نے بہت سندر ویچار دتا ہے، کہندے نے اس ویچار وان صوفی سنت دا خیال ہے کہ آکاش وچوں بونداں ہی نہیں، آکاش وچوں میں ہی نہیں، جے کتے انگیار بن کے بھی ورسن لگ پین تے میرا اے انگیار کچھ نہیں بگاڑ سکدے، کیونکہ میں اپنے محبوب دے سایہ زیر ہاں۔ حافظ کہندے نے اگر لشکر غم انگیزت کے خون نے عاشقاں ریزت، کہندے نے دنیا دے جتنے غم نے او میں پے بن کے ਵਰਸਣ ਲੱਗ ਪੈਣ, ਅੰਗਿਆਰ ਬਣ ਕੇ ਵੀ ਵਰਸਣ ਲੱਗ ਪੈਣ, ਮੈਂ ਉਸ ਦੇ ਸਾਇਆ ਜ਼ੇਰ ਹਾਂ। ਜਿਸ ਦੇ ਸਾਇਆ ਜ਼ੇਰ ਹੋਣ ਕਾਰਨ ਇਹ ਜਿਤਨੇ ਵੀ ਗਮ ਨੇ, ਜਿਤਨੇ ਵੀ ਦੁੱਖ ਨੇ, ਜਿਤਨੀਆਂ ਵੀ ਦੁਨੀਆਂ ਦੀਆਂ ਮੁਸ਼ਕਲਾਤਾਂ ਨੇ, ਇਹ ਮੈਨੂੰ ਨਾ ਜਲਾ ਸਕਦੀਆਂ ਨੇ, ਨਾ ਡੁਲਾ ਸਕਦੀਆਂ ਨੇ, ਨਾ ਭਿਗੋ ਸਕਦੀਆਂ ਨੇ। ਪਿਆਰ ਲੱਖੋ ਸ੍ਰੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸੇ ਵਿਚਾਰ ਨੂੰ, ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ, ਆਪਣੇ ਫਤਿਹ ਦੇ ਪੱਤਰ ਦਾ ਅੱਜ ਦਾ ਵਿਚਾਰ ਆਰੰਭ ਕਰਦਿਆਂ ਹੋਇਆਂ, ਉਹ ਕੁਝ ਮਿਸਾਲ ਦੇਣ ਲੱਗੇ ਨੇ। ਸੁਣੀਏ ਪਹਿਲਾਂ ਉਹਨਾਂ ਦੇ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਹਜ਼ੂਰ ਫਰਮਾਉਂਦੇ ਨੇ, ਹਮਾਰਾ ਕਸੇ ਸਾਇਆ ਆਇਤ ਬਜ਼ੇਰ ਬਰੋ ਦਸਤ ਦਾਰਦ ਨਾ ਜਾਗੋ ਦਲੇਰ। ਇੱਕ ਪੰਛੀ ਹੋਮਾ ਹੈ। ਇਸ ਪੰਛੀ ਦਾ ਜ਼ਿਕਰ ਪਰਸ਼ੀਅਨ ਦੀਆਂ ਪੁਸਤਕਾਂ ਵਿੱਚ ਮਿਲਦਾ ਹੈ। ਸੰਸਕ੍ਰਿਤ ਦੀਆਂ ਪੁਸਤਕਾਂ ਵਿੱਚ ਵੀ ਇਸ ਦੀ ਮਿਸਾਲ ਮਿਲਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਰਚਨਾਵਾਂ, ਆਪਣੀਆਂ ਕਵਿਤ ਸਵਈਆਂ ਵਿੱਚ ਵੀ ਇਸ ਪੰਛੀ ਦਾ ਜ਼ਿਕਰ ਕੀਤਾ ਗਿਆ ਹੈ। ਇਸਲਾਮ ਵਾਲੇ ਲੋਕ ਇਸ ਪੰਛੀ ਨੂੰ ਬੜਾ ਭਾਗਸ਼ੀਲ ਸਮਝਦੇ ਨੇ, ਇਹਨੂੰ ਭਾਗਾਂ ਵਾਲਾ ਸਮਝਦੇ ਨੇ। ਕਹਿੰਦੇ ਨੇ ਕਿ ਇਹ ਪੰਛੀ ਉੱਡਦਿਆਂ ਉੱਡਦਿਆਂ ਜੇ ਕਿਸੇ ਆਦਮੀ ਦੇ ਸਿਰ ਉੱਪਰ ਦੀ ਲੰਘ ਜਾਵੇ ਤੇ ਉਹ ਬਾਦਸ਼ਾਹ ਬਣ ਜਾਂਦਾ, ਉਹਨੂੰ ਦੁਨੀਆਂ ਦੀ ਹਕੂਮਤ ਪ੍ਰਾਪਤ ਹੋ ਜਾਂਦੀ ਹੈ। ਪਰ ਉਹ ਪੰਛੀ ਹਰ ਮਨੁੱਖ ਦੇ ਸਿਰ ਉੱਪਰ ਦੀ ਲੰਘਦਾ ਨਹੀਂ, ਕਿਉਂਕਿ ਉਹ ਇਤਨਾ ਉੱਚਾ ਉੱਡਦਾ, ਉਹਦੀ ਇਤਨੀ ਉੱਚੀ ਉਡਾਰੀ ਏ ਜਿੱਥੇ ਮਨੁੱਖ ਦੇ ਉੱਪਰ ਉਹਦਾ ਸਾਇਆ ਪੈ ਨਹੀਂ ਸਕਦਾ। ਹਾਂ, ਹਜ਼ੂਰ ਮਿਸਾਲ ਦੇ ਕੇ ਕਹਿਣ ਲੱਗੇ ਨੇ ਕਿ ਦੇਖੋ, ਇੱਕ ਹੁਮਾ ਪੰਛੀ ਹੈ। ਉਹ ਪੰਛੀ ਜਿਸ ਵਿੱਚ ਇਤਨੀ ਤਾਕਤ ਹੈ ਕਿ ਜਿਸ ਚੀਜ਼ ਦੇ ਨਾਲ ਉਹਦਾ ਖੰਭ ਲੰਘ ਜਾਂਦਾ ਉਹਨੂੰ ਉਹ ਆਸਮਾਨ ਵਿੱਚ ਲੈ ਜਾਂਦਾ। ਸ਼੍ਰੀ ਗੁਰਪ੍ਰਤਾਪ ਸੂਦ ਗ੍ਰੰਥ ਵਿੱਚ ਇੱਕ ਘਟਨਾ ਹੈ। ਦਸ਼ਮੇਸ਼ ਪਿਤਾ ਜੀ ਦੇ ਪਵਿੱਤਰ ਚਰਨਾਂ ਵਿੱਚ ਨਾਰਦ ਮੁਨੀ ਆਇਆ, ਜਿਸ ਦੇ ਸੰਬੰਧ ਵਿੱਚ ਆਪ ਜੀ ਨੇ ਚੰਡੀ ਦੀ ਵਾਰ ਵਿੱਚ ਸ਼ਰਵਨ ਕੀਤਾ ਹੈ। ਨੱਚੀ ਕੱਲ ਸਰੋਸਰੀ ਕੱਲ ਨਾਰਦ ਡੌਰੂ ਆਇਆ, ਚੰਡੀ ਦੀ ਵਾਰ ਦਸਮ ਗ੍ਰੰਥ। ਨਾਰਦ ਆਇਆ, ਉਹਦਾ ਫਕੀਰਾਨਾ ਲਿਬਾਸ, ਉਹਦਾ ਦਰਵੇਸ਼ਾਂ ਵਾਲਾ ਪਹਿਰਾਵਾ ਹੈ। ਹਾਂ, ਦੇਖਣ ਵਾਲਿਆਂ ਨੇ ਮਹਿਸੂਸ ਕੀਤਾ ਕੋਈ ਸਾਧੂ ਆਇਆ, ਕੋਈ ਫਕੀਰ ਆਇਆ, ਉਹਦੇ ਪਾਸ ਹੋਰ ਕੁਝ ਭੇਟ ਕਰਨ ਵਾਸਤੇ ਹੈ ਹੀ ਨਹੀਂ, ਇੱਕ ਚੀਜ਼ ਉਹ ਭੇਟਾ ਕਰਨ ਲਈ ਆਇਆ। ਉਹਦੇ ਹੱਥਾਂ ਵਿੱਚ ਕੁਝ ਖੰਭ ਸਨ ਤੇ ਜਦੋਂ ਉਹਨੇ ਕਦਮਾਂ ਵਿੱਚ ਭੇਟ ਕੀਤੇ ਤੇ ਫਿਰ ਸੰਗਤ ਦੇ ਕੁਝ ਪਿਆਰਿਆਂ ਨੇ ਦੇਖਿਆ ਕਿ ਇਹ ਕੋਈ ਮਹਾਤਮਾ ਆਇਆ ਜਿਸ ਨੇ ਗੁਰੂ ਚਰਨਾਂ ਵਿੱਚ ਭੇਟ ਚੜਾ ਦਿੱਤੀ ਹੈ। ਭੇਟ ਚੜਾ ਕੇ ਕੋਈ ਸਮਾਂ ਬੈਠ ਕੇ ਗੁਰੂ ਕਾ ਦੀਦਾਰ ਕਰਕੇ ਉਹ ਵਾਪਸ ਚਲਾ ਗਿਆ। ਦਸ਼ਮੇਸ਼ ਪਿਤਾ ਜੀ ਨੇ ਉਹ ਖੰਭ ਉਠਾਇਆ ਤੇ ਖੰਭ ਉਠਾ ਕੇ ਆਪਣੇ ਤੀਰ ਦੀ ਮੁਖੀ ਦੇ ਨਾਲ ਲਗਾ ਦਿੱਤਾ। ਫਿਰ ਆਪ ਜੀ ਨੇ ਹੁਕਮ ਕੀਤਾ, ਅਸੀਂ ਕਮਾਨ ਤੋਂ ਤੀਰ ਛੱਡਣਾ ਚਾਹੁੰਦੇ ਹਾਂ, ਇਸ ਤੀਰ ਨੂੰ ਲੱਭ ਕੇ ਲਿਆਉਣਾ ਹੋਵੇਗਾ। ਕਹਿੰਦੇ ਨੇ ਹਜ਼ੂਰ ਨੇ ਕਮਾਨ ਉਠਾਈ, ਕਮਾਨ ਸੰਭਾਲ ਕੇ ਤੀਰ ਛੱਡਿਆ। ਸਿੱਖ ਚਾਰ ਚੌਫੇਰੇ ਅੰਦਾਜ਼ੇ ਮੁਤਾਬਿਕ ਤੀਰ ਲੱਭਦੇ ਰਹੇ, ਪਰ ਤੀਰ ਨਹੀਂ ਲੱਭਾ। ਆਖਿਰ ਸਭਨਾ ਸਿੱਖਾਂ ਨੇ ਦਸ਼ਮੇਸ਼ ਪਿਤਾ ਜੀ ਨੂੰ ਬੇਨਤੀ ਕੀਤੀ, ਹਜ਼ੂਰ ਆ ਜਾ, ਸਾਡੇ ਅੰਦਾਜ਼ੇ ਤੋਂ ਆਪ ਜੀ ਦਾ ਤੀਰ ਸ਼ਾਇਦ ਬਹੁਤਾ ਦੂਰ ਜਾ ਡਿੱਗਾ, ਸਾਨੂੰ ਤਾਂ ਮਿਲਿਆ ਹੀ ਨਹੀਂ, ਲੱਭਣ ਦੀ ਕੋਸ਼ਿਸ਼ ਕੀਤੀ ਏ, ਲੱਭਾ ਨਹੀਂ। ਬਸ ਇੰਨਾ ਕੀ ਅੰਦਾਜ਼ਾ, ਮਨੁੱਖ ਦੀ ਬੁੱਧੀ, ਮਨੁੱਖ ਦਾ ਮਨ ਆਪਣੀ ਸਿਆਣਪ ਦੇ ਨਾਲ ਗੁਰੂ ਨੂੰ ਜਦੋਂ ਅਨੁਮਾਨਣ ਲੱਗਦਾ, ਜਦੋਂ ਗੁਰੂ ਦੇ ਸੰਬੰਧ ਵਿੱਚ ਵੀ ਉਹ ਅੰਦਾਜ਼ੇ ਕਰਨ ਲੱਗ ਪੈਂਦਾ, ਹਿਸਾਬ ਲਗਾਉਣ ਲੱਗ ਪੈਂਦਾ, ਤੇ ਉਹਦੀ ਬੁੱਧੀ ਦੀ ਸਿਆਣਪ ਤੇ ਗਾਜੇ ਛੋਟੇ ਹੋ ਜਾਂਦੇ ਨੇ। ਕਬੀਰ ਜੀ ਨੇ ਕਿਹਾ ਸੀ, ਇਹ ਕੱਪੜੇ ਤੇ ਮਿਣੇ ਜਾ ਸਕਦੇ ਨੇ, ਗਜ਼ਾਂ ਦੇ ਨਾਲ ਇਹ ਧਰਤੀ ਜ਼ਰੀਫਾਂ ਨਾਲ ਮਿਣੀ ਜਾ ਸਕਦੀ ਏ, ਫੁੱਟਾਂ ਦੇ ਨਾਲ ਵੀ ਚੀਜ਼ਾਂ ਮਿਣੀਆਂ ਜਾ ਸਕਦੀਆਂ ਨੇ, ਪਰ ਮੇਰਾ ਜੋ ਰਾਮ ਹੈ ਉਹਨੂੰ ਗਜਾਂ ਨਾਲ ਨਹੀਂ ਮਿਣਿਆ ਜਾਂਦਾ, ਗਜੀ ਨਾ ਮਿਣੀ ਹੈ, ਸੋਲ ਨਾ ਤੁਲੀ ਹੈ, ਪਾਚਨ ਸੇਰ ਅਢਾਈ ਗੌੜੀ ਕਬੀਰ ਜੀ। ਉਹ ਮਿਣਨ ਤੋਂ ਰਹਿਤ, ਉਹ ਅਮਿਣਤ ਹੈ, ਇਹ ਵੱਖਰੀ ਗੱਲ ਏ ਕਿ ਜੇ ਉਹ ਚਾਹੇ ਤੇ ਅਢਾਈ ਕਦਮਾਂ ਨਾਲ ਸਾਰੀ ਧਰਤੀ ਮਿਣ ਦੇਵੇ, ਇਹ ਉਹਦੇ ਵਿੱਚ ਤੇ ਸਮਰੱਥ ਹੈ ਕਿ ਉਹ ਚਾਹੇ ਤੇ ਸਾਰੀ ਧਰਤੀ ਅਢਾਈ ਕਦਮਾਂ ਨਾਲ ਮਿਣ ਦੇਵੇ। ਪਰ ਮਨੁੱਖ ਕਿਸੇ ਵੀ ਤਰੀਕੇ ਨਾਲ ਉਹਨੂੰ ਮਿਣ ਨਹੀਂ ਸਕਦਾ, ਮਾਪ ਨਹੀਂ ਸਕਦਾ, ਅੰਦਾਜ਼ਾ ਨਹੀਂ ਲਗਾ ਸਕਦਾ। ਹਜ਼ੂਰ ਸਾਰੇ ਫਿਰਕੇ ਦੇਖਿਆ, ਆਪ ਜੀ ਦਾ ਤੀਰ ਨਹੀਂ ਮਿਲਿਆ, ਨਜ਼ਰ ਨਹੀਂ ਆਇਆ। ਹਜ਼ੂਰ ਨੇ ਜਵਾਬ ਵਿੱਚ ਫਰਮਾਇਆ, ਉਹ ਤੀਰ ਦੀ ਧਰਤੀ ਤੇ ਡਿੱਗਦਾ ਤੇ ਤੁਹਾਨੂੰ ਜ਼ਰੂਰ ਮਿਲ ਜਾਂਦਾ, ਕਿਉਂਕਿ ਇੱਕ ਤਾਂ ਦਸ਼ਮੇਸ਼ ਪਿਤਾ ਜੀ ਦੇ ਤੀਰਾਂ ਦੀ ਨਿਸ਼ਾਨੀ ਹੈ ਕਿ ਹਰ ਤੀਰ ਦੇ ਪਿੱਛੇ ਇੱਕ ਤੋਲਾ ਸੋਨਾ ਲੱਗਾ ਹੋਇਆ ਹੁੰਦਾ। ਪਹਿਚਾਨ ਸੀ, ਉਹ ਪਹਿਚਾਨਿਆ ਜਾ ਸਕਦਾ ਸੀ, ਮਿਲ ਜਾਂਦਾ ਜੇ ਧਰਤੀ ਤੇ ਡਿੱਗਦਾ ਜੀ, ਫਿਰ ਉਹ ਤੀਰ ਕਿੱਥੇ ਚਲਾ ਗਿਆ? ਹਜ਼ੂਰ ਕਹਿਣ ਲੱਗੇ, ਉਹ ਹੁਮਾ ਪੰਛੀ ਦੇ ਦੇਸ਼ ਵਿੱਚ ਚਲਾ ਗਿਆ ਜੀ। ਉਹ ਕਿਸ ਤਰ੍ਹਾਂ? ਲੋਹੇ ਦੀ ਚੀਜ਼, ਪਿੱਤਲ ਦੀ ਚੀਜ਼ ਜਾਂ ਸੋਨੇ ਦੀ ਚੀਜ਼ ਧਰਤੀ ਤੋਂ ਜੇ ਉੱਪਰ ਨੂੰ ਸੁੱਟੀਏ ਨੀਚੇ ਆ ਜਾਵੇਗੀ, ਉੱਪਰ ਨਹੀਂ ਜਾਵੇਗੀ ਨੀਚੇ ਆਵੇਗੀ। ਆਪ ਜੀ ਦਾ ਤੀਰ ਕਿਸ ਤਰ੍ਹਾਂ ਉੱਪਰ ਚਲਾ ਗਿਆ? ਹਜ਼ੂਰ ਕਹਿਣ ਲੱਗੇ, ਉਹ ਜਿਹੜਾ ਸਿੱਧਾ ਸਾਦਾ ਫਕੀਰ ਆਇਆ ਸੀ, ਉਹ ਨਾਰਦ ਮੁਨੀ ਇੱਥੇ ਦੀਦਾਰ ਕਰਨ ਵਾਸਤੇ ਆਇਆ ਸੀ ਤੇ ਨਾਲੇ ਜਿਤਲਾਉਣ ਵਾਸਤੇ ਆਇਆ ਸੀ ਕਿ ਧੌਂਸਾ ਕਦੋਂ ਵੱਜੇਗਾ, ਖੰਡਾ ਕਦੋਂ ਖੜਕੇਗਾ, ਮੁਗਲਾਂ ਦੇ ਦਲ ਬਲ ਜਿਹੜੇ ਨੇ ਉਹ ਕਦੋਂ ਨਾਸ਼ ਕੀਤੇ ਜਾਣਗੇ, ਮੇਰਾ ਕੰਮ ਕਦੋਂ ਸ਼ੁਰੂ ਹੋਵੇਗਾ। ਜਦੋਂ ਨਾਰਦ ਆਵੇ, ਸਮਝ ਲਵੋ ਕਿ ਕਲੇ ਦੀ ਨਿਸ਼ਾਨੀ ਹੈ, ਉਹਦਾ ਡਹਰੂ ਵੱਜਣ ਵਾਲਾ ਹੈ ਤੇ ਦੁਨੀਆਂ ਦੇ ਅੰਦਰ ਹੁੰਮਸ ਧੁੰਮਸ ਜ਼ਰੂਰ ਹੋਵੇਗੀ। ਨਾਰਦ ਆਇਆ ਸੀ, ਉਹਨੇ ਹੁਮਾ ਪੰਛੀ ਦੇ ਖੰਭ ਭੇਟ ਕੀਤੇ ਸਨ ਤੇ ਮੈਂ ਉਹਦੇ ਖੰਭ ਨੂੰ ਤੀਰ ਦੀ ਮੁਖੀ ਨਾਲ ਲਗਾ ਕੇ ਤੀਰ ਚਲਾ ਦਿੱਤਾ। ਜਿਸ ਦੇਸ਼ ਵਿੱਚ ਹੁਮਾ ਪੰਛੀ ਰਹਿੰਦਾ ਉਹ ਤੀਰ ਨੂੰ ਉੱਥੇ ਹੀ ਲੈ ਜਾ ਚੁੱਕਾ, ਹੁਣ ਉਹ ਤੀਰ ਵਾਪਸ ਨਹੀਂ ਆਵੇਗਾ। ਯਤਨ ਕਰਨ ਤੋਂ ਵੀ ਉਹ ਅਸੀਂ ਪ੍ਰਾਪਤ ਨਹੀਂ ਕਰ ਸਕਾਂਗੇ। ਇਉਂ ਕਹਿ ਕੇ ਹਜ਼ੂਰ ਨੇ ਇਸ਼ਾਰਾ ਕੀਤਾ ਕਿ ਕੁਝ ਸਮਝ ਆਈ ਤੇ ਫਿਰ ਸਿੱਖਾਂ ਨੇ ਇਹੋ ਹੀ ਬੇਨਤੀ ਕੀਤੀ ਜੋ ਅਸੀਂ ਵੀ ਅਰਦਾਸ ਤੋਂ ਪਹਿਲਾਂ ਕਹਿੰਦੇ ਹਾਂ, ਪੜ੍ਹਦੇ ਹਾਂ, ਕਹਿੰਦੇ ਵੀ ਹਾਂ, ਪਰ ਸ਼ਾਇਦ ਉਹਦੀ ਮਹੱਤਤਾ ਨੂੰ ਨਹੀਂ ਸਮਝਦੇ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਤੇਰੀ ਗਤ ਮਿਤ ਤੂੰ ਆਪ ਜਾਣਦਾ, ਅਸੀਂ ਕੀ ਜਾਣ ਸਕਦੇ, ਸਾਨੂੰ ਕੀ ਸਮਝੇ ਉਹਨੇ ਕੀ ਕਰਨਾ ਹੈ, ਉਹ ਕੀ ਕਰਨਾ ਚਾਹੁੰਦਾ। ਮਨੁੱਖ ਦੀਆਂ ਸਿਆਣਪਾਂ ਤੇ ਸੋਚਾਂ ਬਣਾਏ ਹੋਏ ਪ੍ਰੋਗਰਾਮ ਤਰੇ ਤਰਾਏ ਰਹਿ ਜਾਂਦੇ। ਹਾਂ ਹਜ਼ੂਰ, ਅਸੀਂ ਨਹੀਂ ਸਮਝ ਸਕੇ, ਆਪਣੀ ਗਤਮਿਤ ਤੁਸੀਂ ਆਪ ਹੀ ਜਾਣੋ। ਹਜ਼ੂਰ ਕਹਿਣ ਲੱਗੇ, ਜਿਵੇਂ ਹੁਮਾ ਪੰਛੀ ਦਾ ਖੰਭ ਜਿਸ ਵੀ ਚੀਜ਼ ਦੀ ਮੁਖੀ ਨਾਲ ਲੱਗ ਜਾਂਦਾ ਉਹਨੂੰ ਆਪਣੇ ਦੇਸ਼ ਵਿੱਚ ਪਹੁੰਚਾ ਦਿੰਦਾ, ਇਸੇ ਤਰ੍ਹਾਂ ਇਹ ਜੋ ਗੁਰੂ ਕੀ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਏ, ਇਹ ਵਾਹਿਗੁਰੂ ਦੀ ਬਾਣੀ ਹੈ, ਇਹ ਨਿਰੰਕਾਰ ਦੀ ਬਾਣੀ ਹੈ, ਨਿਰੰਕਾਰ ਦੇ ਦੇਸ਼ ਵਿੱਚੋਂ ਆਈ ਏ। ਜਦੋਂ ਕਿਸੇ ਮਨੁੱਖ ਦੇ ਮਨ ਦੀ ਵਿਰਤੀ ਦੀ ਮੁਖੀ ਨਾਲ ਇਹ ਸ਼ਬਦ ਲੱਗ ਜਾਂਦਾ, ਸ਼ਬਦ ਜੁੜ ਜਾਂਦਾ ਬਾਣੀ ਦੇ ਨਾਲ, ਕਿਸੇ ਦਾ ਮਨ ਟਿਕ ਜਾਂਦਾ ਤੇ ਫਿਰ ਉਸ ਮਨੁੱਖ ਦੇ ਮਨ ਨੂੰ ਇਹ ਗੁਰੂ ਕਾ ਸ਼ਬਦ, ਗੁਰੂ ਦੀ ਬਾਣੀ ਆਪਣੇ ਸੱਚਖੰਡ ਦੇਸ਼ ਲੈ ਜਾਂਦੀ ਏ। ਪਿਆਲਾ ਖੋ ਸ੍ਰੀ ਵਾ, ਸਰੀਰ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਨਿਰੰਕਾਰ ਦੇ ਦੇਸ਼ ਵਿੱਚ ਰਹਿੰਦਾ। ਇਸੇ ਕਰਕੇ ਹੀ ਤੇ ਇਹ ਵਿਚਾਰ ਆਈ ਏ ਕਿ ਇਹ ਠੀਕ, ਲੋਗਨ ਸਿਓ ਮੇਰਾ ਠਾਠਾ ਬਾਗਾ ਆਸਾ ਮਹੱਲਾ ਪੰਜਵਾਂ, ਦੁਨੀਆਂ ਵਿੱਚ ਰਹਿੰਦਾ ਹਾਂ, ਦੁਨੀਆਂ ਦੀ ਇੱਛਾ ਕੋਈ ਨਹੀਂ, ਬਾਜ਼ਾਰ ਵਿੱਚ ਵੀ ਲੰਘਿਆ ਹਾਂ ਪਰ ਸੌਦਾ ਖਰੀਦਣ ਦੇ ਨਜ਼ਰੀਏ ਨਾਲ ਨਹੀਂ, ਕਿਉਂਕਿ ਅਣਗਿਣਤ ਲੋਕ ਬਾਜ਼ਾਰ ਵਿੱਚ ਲੰਘਦੇ ਨੇ, ਸਾਰੇ ਤਾਂ ਖਰੀਦਦੇ ਨਹੀਂ,